साधन चौतष्टय का जिक्र है, विवेक, वैराग, खट संपत्ति, मुमुक्षता। आत्मा सत और चित आनंद पूर्ण है, और जिस्म और संसार असत जड़ और दुख रूप परछिन्न है। मेरा स्वरूप आत्मा है, शरीर नहीं है। ब्रह्म लोक तक भोग असत जड़ दुख रूप जानकर इनकी इच्छा का त्याग ही असली वैराग है, और आनंद के सागर आत्मा में वृत्ति की एकाग्रता का शौक होना। खट संपत्ति छह साधन होते हैं। सम, मन को बाहर से रोकना। दम, ज्ञान इंद्रियों को अपने अपने विषय से रोकना। उपराम, जर, औरत, जमीन वगैरह को दुख और क्लेश रूप जानकर इनसे उदासी होनी। तितिक्षा, गर्मी, सर्दी, भूख प्यास, शरीर पर सहना। श्रद्धा, गुरु और शास्त्र और गुरबाणी पर पूरा पूरा भरोसा होना। समाधान, वृत्ति का अंतर्मुखी होना। तमाम दुख मेरे कब दूर होंगे, ऐसी इच्छा का नाम मुमुक्षता है। ज्ञान दे चार साधन हैं, श्रवण, मनन, निध्यासन, साक्षात। जिस वक्त मुमुक्षु चतुष्टय साधन संपन्न हो जाता है, उस वक्त गुरु उस जीव ब्रह्म की एकता के बोधक वचन सुनाकर ब्रह्म में अभेद करता है। उन सुने हुए वचनों को एकांत में बैठकर दृढ़ निश्चय से बिल्कुल सत्य मानकर विश्वास करता है। उन वचनों को बार बार अभ्यास से अपनी बुद्धि में बिठाता है और अपनी सुरती को उनका रूप ही बना लेता है। ए अवस्था में आत्म स्वरूप को, जो कि सत चित आनंद और निराकार विकल्प है, बिल्कुल जैसे हाथ पर आमला पड़ा होता है, प्रत्यक्ष होकर दिखाई देता है, जिससे तमाम दुखों से बरी होकर जीवन और विधेय मुक्त हो जाता है। काल का चक्कर तमाम दुनिया दे ऊपर चल रहा है। काल ने जीव रूपी पंछियों नूं फसाउण लई मोह रूपी जाली ताणी है, अते उस विच शब्द, स्पर्श, रूप, रस, गंध रूपी चोगा खिलारा होया है। जिस तरह शिकारी जानवरां नूं पकड़ने के लिए जमीन पर जाली फैला देता है और उसमें दाना बखेर देता है, जानवर खाना खाने के लिए आते हैं और उस जाल में फंस जाते हैं और शिकारी उनको पकड़कर मार डालता है। इसी तरह से ही जीव काल के चक्कर में पड़े हुए हैं, बार बार जन्मते और मरते हैं और बुरी वासनाओं के अधीन दोजख में जलते रहते हैं। विवेक जिस वक्त पैदा हो ते काल के चक्कर से छुटकारा पावे। समाधि चार किस्म दी हुंदी है, शब्द रूप साविकल्प समाधि, अशब्द रूप साविकल्प समाधि, अद्वैत भावना रूप निर्विकल्प समाधि, अद्वैत उत्थान रूप निर्विकल्प समाधि। दो किस्म दी साविकल्प और दो किस्म दी निर्विकल्प है। जदों मन नूं गुरबाणी जां गुरमंत्र विच ला के एकाग्र कीता जावे, उस नूं शब्द रूप साविकल्प समाधि कहिंदे हन। जदों मन नूं केवल ब्रह्म विचार नाल स्थित कीता जावे, उस नूं अशब्द रूप साविकल्प समाधि कहिंदे हन। जदों अद्वैत भावना नाल ही मन रुक जावे, उस नूं अद्वैत भावना रूप निर्विकल्प समाधि कहिंदे हन। जदों अभ्यास की जरूरत नहीं रह जाती, उस नूं अद्वैत समाधि निर्विकल्प समाधि कहिंदे हन। कबीर, जिस मरने ते जग डरै मेरे मन आनंद, मरने ही ते पाईऐ पूर्ण परमानंद। मन में बार बार एक ख्याल आकर चित्त को व्याकुल कर रहा है कि कब उस भाग समा आवे कि ये पंच भूतक शरीर से प्राण का वियोग होकर विदेह भाव प्राप्त होवे, पर पता नहीं वो वक्त कदों आवे ते किवें आवे। मन उस समय का बहुत ही शौक नाल इंतजार कर रहा है। इस तरह ता दुनियादार लोग अपने व्याह दे दिन नू भी शौक नाल इंतजार ना कर रहे होंगे और ना किया करते हैं, पर ये मन ता उस तो भी कई गुना ज़्यादा शौक नाल अपनी मौत दे इंतजार विच तड़प रहा है। पर वाहिगुरु दियां गल्लां वाहिगुरु ही जाने। सूरज किरण मिले जल का जल हुआ राम, ज्योति ज्योत रली संपूर्ण थी आराम। ब्रह्म ज्ञानी दे जिस वेले शरीर की प्रारब्ध समाप्त हुंदी है उस वेले दी चिंतन सत्ता अपने परिपूर्ण स्वरूप विच इस तरह मिल जाती है जिस तरह समुंदर दे विच पए कड़े दे अंदर दा पानी समुंदर विच पहला ही हुंदा है, पर कड़ा टुट जाण नाल अंदर ते बाहर दा फर्क बिल्कुल ही खत्म हो जाता है। ज्ञान विचार दा सूरज। जिस तरह सूरज दे चढ़न नाल रात खत्म हो जाती है अते अंधेरे विच विचरन वाले उल्लू चमगिद्दड़ आदि निश्चय नाल ही अलोप हो जाते हैं अते चंद सितारियां दी रोशनी दिखाई नहीं दिंदी, इस तरह ज्ञान विचार दे सूरज चढ़न नाल विद्या रूपी रात दा खात्मा हो जाता है अते रात दे जानवर काम क्रोध लोभ मोह हंकार उल्लू और शब्द स्पर्श गंध रूपी चमगिद्दड़ अते आशा त्रिशना चिंता रूपी डाकनियां और आद व्याद उपाद रूपी चोर विद्या असमता राग द्वैष अभिन्न वेस रूपी डाकू सब अलोप हो जाते हैं। ज्ञान की रोशनी विच मौत ते काल भी परम सुखदाई प्रतीत लगते हैं और मन बुद्धि में परमानंद भरपूर हो जाता है जिस तो बिना कुछ भी नहीं। विद्या द्वैत अज्ञान माया कुदरत ईश्वरी जादू मन एक ही चीज़ दे नाउ हन। विद्या कहिंदे ही उसनू हन जो होवे कुछ ना और अनहोता ही दिखाई दिंदा रहे, जिमें रस्सी विच सप ठूठ विच चोर जां कलर विच पानी अनहोता ही दिखाई दिया करता है। ऐसे ही इस संसार ब्रह्म में विद्या के बल से अनहोता ही दिखाई दे रहा है। एक ओंकार से बगैर ना कुछ था ही और ना कुछ है ही और ना ही होगा, पर अविद्या ने इस दी बजाय अनहोता ही संसार दिखा रखा है। ब्रह्म ज्ञान जां ब्रह्म विद्या से इस अविद्या को खत्म कर दिया जाता है उस वक्त असलियत प्रकट हो जाती है और सिर्फ एक निराकार निर्विकल परमानंद चिन्ह मात्र चिदाकाश अद्वैत केवल केवल रूप ही बाकी रहता है। जिमें बूंद भी पानी है, घड़ा भी पानी है, खूह भी पानी है, बादल भी पानी है, नदी भी पानी है, दरिया भी पानी है और समुंदर भी पानी है, इसी तरह मन तो लेकर आकाश तक एक आत्मा ही है, होर कुछ नहीं। एक आत्म देव अपने पांच स्वभावों कारण कलोल कर रहा है। आकाश आत्मा का परिपूर्ण स्वभाव है, अग प्रकाश स्वभाव है, पानी सर्वात्म स्वभाव है, पृथ्वी कूटसत स्वभाव है। जगत विच पांच तत् एक आत्मा ही है, यानी आत्म देव अपने स्वभाव से ही जगत रूप हो रहा है। इसलिए सब आत्मा ही आत्मा है जो कि निराकार निर्विकल्प और परमानंद है। अविद्या महात्म। जैसे सिनेमा हॉल में मशीन के बल से साफ पर्दा ऊपर बहुत से खेल होने से प्रतीत हुआ करते हैं जो कि दरअसल कुछ भी नहीं होते, जब कभी मशीनरी बंद हो जाया करती है तब सिवाय पर्दे के और कुछ भी नहीं रह जाया करता ਜੋ ਕਿ ਅਸਲ ਵਸਤੂ ਹੈ। ਇਸ ਤਰ੍ਹਾਂ ਇੱਕ ਅਦਵੈਤ, ਨਿਰਾਕਾਰ, ਨਿਰਵਿਕਲਪ, ਕੇਵਲ ਕੇਵਲੀ ਵਸਤੂ ਆਪਣੇ ਆਪ ਸੇ ਅਸਥਿਤ ਹੈ। ਇਹ ਦ੍ਰਿਸ਼ਤਾ ਉਸ ਦੇ ਉੱਪਰ ਸਿਰਫ ਵਿਦਿਆ, ਮਾਇਆ, ਅਗਿਆਨ, ਈਸ਼ਵਰੀ ਜਾਦੂ ਜਾਂ ਮਨ ਸੇ ਹੀ ਪ੍ਰਤੀਤ ਹੋ ਰਹੀ ਹੈ। ਜਿਸ ਵਕਤ ਬੇਹੋਸ਼ੀ ਮੇਂ ਜਾਂ ਸੁਪਨ ਅਵਸਥਾ ਮੇਂ ਜਾਂ ਸਮਾਧੀ ਕਾਲ ਅਵਸਥਾ ਮੇਂ ਮਨ ਬਿਲਕੁਲ ਅਮਨ ਭਾਵ ਕੋ ਪ੍ਰਾਪਤ ਹੈ, ਤੋ ਇਸ ਦ੍ਰਿਸ਼ ਕਾ ਬਿਲਕੁਲ ਅਭਾਵ ਹੁਆ ਕਰਦਾ ਹੈ। ਜਿਤਨੀ ਦੇਰ ਤੱਕ ਸੰਕਲਪ ਸ਼ਾਂਤ ਰਹਾ ਕਰਤਾ ਹੈ, ਦ੍ਰਿਸ਼ ਕਾ ਵੀ ਅਭਾਵ ਰਹਾ ਕਰਦਾ ਹੈ। ਜਿਸ ਵਕਤ ਫਿਰ ਸੰਕਲਪ ਉੱਠਤਾ ਹੈ, ਉਸੀ ਵਕਤ ਦੇਸ਼, ਕਾਲ, ਵਸਤੂ ਔਰ ਇੰਦਰੇ ਅੰਤੇਕਰਨ ਪ੍ਰਗਟ ਹੋਕਰ ਸਭ ਕੁਝ ਨਜ਼ਰ ਆਨੇ ਲਗਤਾ ਹੈ, ਜੋ ਕਿ ਵਿਦਿਆ ਕੇ ਨਾਮ ਸੇ ਪੁਕਾਰਾ ਜਾਤਾ ਹੈ। ਇਸਸੇ ਸਿੱਧ ਹੁਆ ਕਿ ਸੰਸਾਰ ਕੁਛ ਵਸਤੂ ਨਹੀਂ, ਸਿਰਫ ਮਨ ਕੀ ਕਲਪਨਾ ਕਾ ਨਾਮ ਹੀ ਹੈ, ਔਰ ਮਨ ਫੁਰਨਾ ਹੈ, ਔਰ ਫੁਰਨਾ ਆਕਾਸ਼ ਰੂਪ ਹੋਤਾ ਹੈ, ਔਰ ਆਕਾਸ਼ ਸ਼ੂਨੇ ਹੋਤਾ ਹੈ, ਔਰ ਸ਼ੂਨੇ ਖਾਲੀ ਕੋ ਕਹਤੇ ਹੈ, ਖਾਲੀ ਕੁਛ ਵੀ ਨਹੀਂ ਹੋਤਾ। ਇਸ ਲਈ ਇਹ ਸੰਸਾਰ ਜਾਗ੍ਰਤ ਜਾਂ ਸੁਪਨ ਸਿਰਫ ਸੁਪਨਾਵੀ ਪੁਰਸ਼ ਕਾ ਆਪਣਾ ਹੀ ਖਿਆਲ ਹੈ, ਜੋ ਕਿ ਆਪਣਾ ਹੀ ਰੂਪ ਹੈ, ਜੋ ਕਿ ਨਿਰਾਕਾਰ, ਨਿਰਵਿਕਲਪ, ਪਰਮਾਨੰਦ, ਅਦਵੈਤ, ਕੇਵਲ, ਕੇਵਲੀ ਰੂਪ ਹੈ। ਇਹ ਤੇ ਸਿਰਫ ਵਿਦਿਆ ਕਾ ਪ੍ਰਣਾਮ ਔਰ ਚੇਤਨ ਕਾ ਵਿਵਰਤ ਹੈ। ਇਸ ਕੇ ਸਿਵਾ ਕੁਛ ਵੀ ਨਹੀਂ, ਨਿਰਵਿਕਲਪ ਸਮਾਧੀ ਹੋਈ। ਬ੍ਰਹਮ ਅਭਿਆਸ ਜਿਤਨਾ ਜਿਤਨਾ ਨਾਮ ਰੂਪ ਕੋ ਸਤ ਚਿੱਤ ਆਨੰਦ ਦੇਖਣੇ ਕਾ ਅਭਿਆਸ ਕੀਆ ਜਾਵੇਗਾ, ਉਤਨਾ ਉਤਨਾ ਹੀ ਸਤ ਚਿੱਤ ਆਨੰਦ ਬਣਦਾ ਜਾਵੇਗਾ, ਜੋ ਕਿ ਅਸਲ ਅਵਸਥਾ ਹੈ। ਅਖੀਰ ਇੱਕ ਸੱਤ ਚਿੱਤ ਆਨੰਦ ਹੀ ਰਹਿ ਜਾਏਗਾ ਔਰ ਨਾਮ ਰੂਪ ਪਰਪੰਚ ਪਾਰਬ੍ਰਹਮ ਸਰੂਪ ਹੀ ਹੋਗਾ, ਜੋ ਕਿ ਪਰਮ ਸ਼ਾਂਤ ਅਤੇ ਸੁਖਦਾਈ ਅਵਸਥਾ ਹੈ ਔਰ ਉਹ ਮੈਂ ਹੂੰ। ਇਸ ਵਾਸਤੇ ਸਭ ਕੁਝ ਮੈਂ ਸੱਚ ਦਾ ਆਨੰਦ ਪਾਰਬ੍ਰਹਮ ਹੂੰ। ਐਸੇ ਅਭਿਆਸ ਮੇਂ ਜਬ ਹਰ ਵਕਤ ਬਿਰਤੀ ਲੱਗੀ ਰਹੇਗੀ ਤੋ ਜੀਵਨ ਮੁਕਤ ਅਵਸਥਾ ਆਵੇਗੀ, ਜਿਸ ਦੇ ਮੁਕਾਬਲੇ ਵਿੱਚ ਕਰੋੜਾਂ ਇੰਦਰ ਲੋਕਾਂ ਦੇ ਸੁੱਖ ਗੰਦਗੀ ਦੇ ਸਮਾਨ ਪ੍ਰਤੀਤ ਹੋਣਗੇ। ਇਸ ਲਈ ਜੀਵਨ ਮੁਕਤੀ ਕੇ ਆਨੰਦ ਕੇ ਜਗਿਆਸੂ ਨੂੰ ਹਰ ਵਕਤ ਇਸੀ ਅਭਿਆਸ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਅਤੇ ਨੀਚਲੇ ਦਰਜੇ ਦੇ ਅਭਿਆਸ ਨਹੀਂ ਕਰਨੇ ਚਾਹੀਦੇ। ਅਭਿਆਸ ਦੇ ਚਾਰ ਦਰਜੇ ਹਨ। ਪਹਿਲਾ, ਪਦਾਰਥਾਂ ਨੂੰ ਮਿਥਿਆ ਜਾਣ ਕੇ ਉਹਨਾਂ ਤੋਂ ਬਿਰਤੀ ਉਠਾਉਣੀ ਪੈਂਦੀ ਹੈ। ਦਰਜਾ ਦੂਸਰੇ ਮੇਂ ਪਦਾਰਥੋਂ ਕੋ ਬ੍ਰਹਮ ਦ੍ਰਿਸ਼ਟੀ ਦੁਆਰਾ ਬ੍ਰਹਮ ਰੂਪ ਦੇਖਣੇ ਕਾ ਪ੍ਰਭਾਵ ਬਾਅਦ ਦੇਣਾ ਚਾਹੀਏ, ਜਿਸ ਮੇਂ ਨਾਮ ਰੂਪ ਸੱਤ ਚਿੱਤ ਆਨੰਦ ਹੀ ਹੋਤਾ ਜਾਏਗਾ। ਦਰਜਾ ਤੀਸਰਾ ਮੇਂ ਇੱਕ ਅਦਵੈਤ ਆਤਮਾ ਕਾ ਹੀ ਅਨੁਭਵ ਕਰਨਾ ਪੜਤਾ ਹੈ। ਚੌਥਾ ਦਰਜਾ ਮੇਂ ਤੋ ਚਿੰਤਨ ਖਤਮ ਹੋਕਰ ਸਿਰਫ ਨਿਰਵਿਕਲਪ ਅਵਸਥਾ ਕੀ ਬਾਕੀ ਹੋਤੀ ਹੈ। ਇਸਕੇ ਬਾਅਦ ਅਭਿਆਸ ਕੀ ਜ਼ਰੂਰਤ ਨਹੀਂ ਰਹਿ ਜਾਇਆ ਕਰਦੀ, ਬਾਕੀ ਸਿਰਫ ਸ਼ਾਂਤੀ ਕੀ ਭੀ ਸ਼ਾਂਤੀ ਰਹਿ ਜਾਇਆ ਕਰਦੀ ਹੈ, ਜੋ ਕਿ ਅਸਲੀ ਆਪਣਾ ਆਪ ਹੈ ਅਤੇ ਰੂਹਾਨੀਅਤ ਦਾ ਆਖਰੀ ਪੜਾਅ ਹੈ। ਇਸ ਅਵਸਥਾ ਕੇ ਲਈ ਪੂਰਨ ਇਕਾਂਤ ਕੀ ਜ਼ਰੂਰਤ ਹੈ, ਪੂਰਨ ਵੈਰਾਗ ਕੀ ਜ਼ਰੂਰਤ ਹੈ, ਪੂਰਨ ਬੋਧ ਕੀ ਜ਼ਰੂਰਤ ਹੈ, ਪੂਰਨ ਉਪਰਾਮਤਾ ਕੀ ਜ਼ਰੂਰਤ ਹੈ। ਇਹ ਜਗਤ ਹਰ ਕਾ ਰੂਪ ਹੈ, ਇਸ ਜਗਤ ਕੋ ਨਿਰਾਕਾਰ ਜਾਣੋ, ਸਭ ਜਗਤ ਕੋ ਵਿਕਾਰਹੀਨ ਸਮਝੋ, ਸਭ ਜਗਤ ਕੋ ਸ਼ੁੱਧ ਦੇਹ ਵਾਲਾ ਸਮਝੋ, ਸਭ ਜਗਤ ਕੋ ਪਾਰਬ੍ਰਹਮ ਰੂਪ ਸਮਝੋ, ਔਰ ਉਹ ਪਾਰਬ੍ਰਹਮ ਤੁਮ ਆਪ ਹੋ। ਸਭ ਜਗ੍ਹਾ ਸਦਾ ਸਭ ਕਾ ਰੂਪ ਆਤਮਾ ਹੈ, ਸਰਵ ਵਿਆਪੀ ਹੈ, ਔਰ ਨਿੱਤ ਹੈ, ਸੂਨ ਹੈ ਔਰ ਸੂਨ ਰਹਿਤ ਹੈ, ਉਹ ਮੈਂ ਹੂੰ। ਸੋ ਜਾਨ, ਇਸਮੇਂ ਸੰਦੇਹ ਨਹੀਂ ਹੈ। ਜਬ ਦੇਹ ਆਦਿਕ ਸਭ ਵਿਸ਼ਵ ਝੂਠਾ ਹੈ, ਤਬ ਆਕਾਸ਼ ਕੇ ਸਮਾਨ ਬ੍ਰਹਮ ਹੀ ਹੈ, ਉਹ ਤੁਮ ਹੋ, ਇਸਮੇਂ ਭੇਦ ਨਹੀਂ ਹੈ। ਪਰਮੇਸ਼ਰ ਸੇ ਜੀਵ ਆਤਮਾ ਅਲੱਗ ਨਹੀਂ ਹੈ ਔਰ ਇਹ ਜੀਵ ਆਕਾਸ਼ ਕੇ ਸਮਾਨ ਨਿਰਾਕਾਰ ਔਰ ਏਕ ਹੈ, ਜੀਵ ਪਾਰ ਬ੍ਰਹਮ ਹੀ ਹੈ। ਮੈਂ ਆਦ, ਮੱਧ ਔਰ ਅੰਤ ਮੇਂ ਮੁਕਤ ਹੂੰ, ਮੁਝਕੋ ਬੰਧਨ ਕਭੀ ਨਹੀਂ, ਸੁਭਾਵ ਸੇ ਸ਼ੁੱਧ ਔਰ ਨਿਰਮਲ ਹੂੰ। ये मेरी बुद्धि ने अच्छी तरह से निश्चय किया है। जैसे जल में जल मिला देने से जल ही हो जाता है, कुछ भेद नहीं रहता, इस तरह पुरुष और प्रकृति मुझको भिन्न नहीं मालूम होते, एक आत्मा ही है। मेरे असली रूप को मैं जानता हूँ, जो कि प्रत्यक्ष आकाश के समान है। और दूसरा जो स्वरूप है सो मृग तृष्णा के जल के समान है। ना मेरे में गुरु है, ना शिष्य, ना उपदेश है, ना मेरे में उपाध है, ना क्रिया है, ना आकाश रूप हूँ और स्वभाविक शुद्ध हूँ। विराग और अभ्यास से मन को स्थित किया जाता है। शरीर और संसार और इसके पदार्थ माया मात्र हैं। मृग तृष्णा का जल और सपने की तरह से मनोमात्र है। इस वास्ते इनको दुख रूप जानकर और असत जानकर इनकी इच्छा का त्याग ही वैराग कहलाता है। पांच तत्व और तीन गुण, स्थूल सूक्ष्म और कारण, प्रपंच तीन लोक और 14 भवन, समष्टि और व्यष्टि सिर्फ मन रूपी जादूगर का जादू ही है और मिथ्या है। सत ते आत्मा ही है। ए संसार बाहर नहीं है, ए तो मन में ही है और मन रूप है। इससे वैराग धारण करना और सत चित आनंद आत्मा परिपूर्ण का बारंबार मन में अभ्यास करना या चिंतन करना ही अभ्यास कहलाता है। वैराग द्वारा नाम रूप को मन से बाहर निकाल देना पर अभ्यास द्वारा मन में सत चित आनंद को स्थित करना ही परम पदवी है। जीवन मुक्ति का विशेष आनंद प्राप्त करने लई ज्ञानवान को 4 साधन जरूरी हैं। उपराम, पहले संस्कार बिल्कुल मन में ना आए, वैराग। नाम रूप को मनोमात्र जानकर तमाम ख्वाहिशात खत्म है। एकांत, अंदर और बाहर से मन को बिल्कुल खाली कर देना। बोध, आत्मा निर्द्वंद, निराकार, निर्विकल्प, परमानंद केवल कैवली है। उसमें चित्त वृत्ति को लगाकर उसका रूप ही बना देना। इनके अभ्यास से जीवन मुक्त अवस्था में स्थिति के द्वारा विशेष आनंद की प्राप्ति हुंदी है। ब्रह्म ज्ञान जैसा आनंद दुनिया में ना चक्रवर्ती राजा को है और ना स्वर्ग के राजा इंद्र को है और ना ही औलिया लोगों को है और ना ही शिव ब्रह्मा विष्णु को है। ब्रह्म ज्ञान से तमाम दृश्य ब्रह्म स्वरूप ही पासता है और वो आनंद का समुन्द्र है। तमाम जिसन में आनंद ही आनंद और कलेजा में आनंद और दिल में आनंद और रोम रोम में आनंद ही आनंद छा जाया करता है। कहत कबीर मन पया आनंदा, गया परम रहया परमानंदा। मौत, अविद्या करके इंसान नू मौत जो हमेशा उसके सिर उपर खड़ी है भुली हुई है, वरना सारी दुनिया मौत दी एक गिराही है। मौत भड़कती हुई अग्नि की तरह है अते संसार अते उसके सारे पदार्थ का फूस की तरह हैं, सब नू जला के राख कर दिंदी है। इसी तरह इस मृत मंडल विच जीवन की आस एक मूर्खपन ही है। उम्र की स्थिति तो साह की गति ते है, अते ए साह दो धारे आरे की तरह जीवन नू ची रहा है। अजेही छिन भंगर उम्र उपर अभिमानी हो के ऐशो इशरत अते मान विच अंधा अते मस्त होना केड़ी अकलमंदी का काम है। विचारवान पुरश अपनी उम्र नू प्रभु भगति ब्रह्म ज्ञान अते विराग विच गुजारदा है, जिस नाल एक कुछ थोड़ा समा सुख नाल गुजार सकता है अते मरण पिछों विदेह मोक्ष नू प्राप्त हुंदा है। उपासना, सरगुण उपासना ਨਿਰਗੁਣ ਉਪਾਸ਼ਨਾ, ਅਦਿੰਗਰੇ ਉਪਾਸ਼ਨਾ ਅਤੇ ਅਹੰਗਰੇ ਉਪਾਸ਼ਨਾ। ਸਰਗੁਣ ਉਪਾਸ਼ਨਾ ਭਗਤ ਲੋਕਾਂ ਦੇ ਕਰਨ ਦੀ ਹੈ। ਆਪਣੇ ਗੁਰੂ ਦੇ ਸਾਕਾਰ ਰੂਪ ਦਾ ਧਿਆਨ ਅਤੇ ਗੁਰਮੰਤਰ ਦਾ ਜਾਪ ਮਨ ਨੂੰ ਇਕਾਗਰ ਕਰਨ ਦੇ ਸਾਧਨ ਅਤੇ ਨਿਰਗੁਣ ਉਪਾਸ਼ਨਾ ਆਤਮ ਗਿਆਨੀ ਕਰਦੇ ਹਨ। ਮੈਂ ਸੱਤ ਚਿੱਤ ਆਨੰਦ ਪੂਰਨ ਹੂੰ, ਐਸਾ ਚਿੰਤਨ ਹੈ। ਅਧਿੰਗਰੇ ਉਪਾਸ਼ਨਾ ਸਰਬ ਪਾਰ ਬ੍ਰਹਮ ਹੀ ਹੈ ਔਰ ਅਹੰਗਰੇ ਉਪਾਸ਼ਨਾ ਉਹ ਪਾਰ ਬ੍ਰਹਮ ਮੈਂ ਹੀ ਹੂੰ। ਇਸ ਵਾਸਤੇ ਮੁਝ ਤੇ ਬਗੈਰ ਕੁਛ ਵੀ ਨਹੀਂ ਹੈ ਔਰ ਨਾ ਥਾ ਹੀ ਔਰ ਨਾ ਹੋਗਾ ਹੀ। ਦੇਵ ਪੂਜਾ ਕਾ ਢੰਗ। ਆਤਮ ਦੇਵ ਜੋ ਕਿ ਤਮਾਮ ਦੇਵੋਂ ਕਾ ਦੇਵ ਹੈ, ਉਸ ਦੀ ਪੂਜਾ ਨਿਰਮਤ ਲਿਖਤ ਤਿੰਨ ਕਿਸਮ ਦੇ ਫੁੱਲਾਂ ਨਾਲ ਹੁੰਦੀ ਹੈ। ਬੋਧ ਯਾਨੀ ਗਿਆਨ, ਸਾਮ ਯਾਨੀ ਸਮਦ੍ਰਿਸ਼ਟੀ, ਸਮ ਯਾਨੀ ਚਿੱਤ ਕੀ ਇਕਾਗਰਤਾ। ਇਹਨਾਂ ਫੁੱਲਾਂ ਨਾਲ ਕੀਤੀ ਹੋਈ ਪੂਜਾ ਉਸ ਆਤਮਦੇਵ ਦੀ ਪ੍ਰਸੰਨਤਾ ਦਾ ਕਾਰਨ ਬਣਦੀ ਹੈ ਅਤੇ ਆਪਣੇ ਪੂਜਕ ਨੂੰ ਸਾਰੇ ਦੁੱਖਾਂ ਤੋਂ ਬਰੀ ਕਰਕੇ ਜੀਵਨ ਮੁਕਤੀ ਕਰਦੀ ਹੈ। ਸਰੀਰ, ਸਰੀਰ ਕੀ ਚੀਜ਼ ਹੈ? ਸਮਝੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਹੈਵਾਨਾਂ ਦੇ ਰਹਿਣ ਦਾ ਜੰਗਲ ਹੈ ਅਤੇ ਗੰਦੇ ਪਦਾਰਥਾਂ ਨਾਲ ਇਸ ਜਿਸਮ ਦੀ ਰਚਨਾ ਹੋਈ ਹੈ। ਦੁੱਖਾਂ ਅਤੇ ਰੋਗਾਂ ਦਾ ਘਰ ਹੈ। ਆਸਾ ਤ੍ਰਿਸ਼ਨਾ ਚਿੰਤਾ ਇਹ ਤਿੰਨ ਡੈਣਾਂ ਇਸ ਜਿਸਮ ਵਿੱਚ ਰਹਿੰਦੀਆਂ ਹਨ। ਆਦਿ ਵਿਆਦ ਉਪਾਦ ਤਿੰਨ ਤਾਪ ਇਸ ਜਿਸਮ ਨੂੰ ਹਮੇਸ਼ਾ ਹੀ ਚੜ੍ਹੇ ਰਹਿੰਦੇ ਹਨ। ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਪੰਜਾਂ ਵਿਕਾਰਾਂ ਦਾ ਘਰ ਹੈ ਔਰ ਅਵਿੱਦਿਆ ਅਸਮਤਾ ਰਾਗ ਦੁਐਸ਼ ਅਭਿੰਨਵੇ ਪੰਜ ਕਲੇਸ਼ ਇਸ ਵਿੱਚ ਰਹਿੰਦੇ ਹਨ ਅਤੇ ਹਰਖ ਅਤੇ ਸੋਗ ਇਸ ਦੇ ਸਾਥੀ ਹਨ। ਅਜਿਹੇ ਰੂਪ ਅਤੇ ਗੰਦੇ ਸਰੀਰ ਉੱਪਰ ਹੰਕਾਰੀ ਹੋਣਾ ਮੂਰਖਤਾ ਹੈ। ਚਾਰ ਸੁਖਦਾਈ ਸਾਧਨ ਵੈਰਾਗ, ਧੀਰਜ, ਸੰਤੋਖ, ਵਿਚਾਰ, ਇਹ ਚਾਰ ਸਾਧਨ ਬ੍ਰਹਮ ਗਿਆਨੀ ਦੀ ਪ੍ਰਾਪਤੀ ਵਾਸਤੇ ਅਤੇ ਸੁੱਖ ਨਾਲ ਜ਼ਿੰਦਗੀ ਗੁਜ਼ਾਰਨ ਲਈ ਬਹੁਤ ਹੀ ਲਾਭਦਾਇਕ ਹਨ। ਜਿਗਿਆਸੂ ਜਨਾਂ ਨੂੰ ਇਹਨਾਂ ਨੂੰ ਆਪਣੇ ਮਨ ਵਿੱਚ ਧਾਰਨ ਕਰਨ ਦੀ ਸਖ਼ਤ ਜ਼ਰੂਰਤ ਹੈ। ਵੈਰਾਗ ਸਭ ਸੰਸਾਰ ਅਤੇ ਉਸਦੇ ਪਦਾਰਥ ਨਾਸ਼ਵਾਨ ਅਤੇ ਦੁੱਖ ਰੂਪ ਹੀ ਹਨ ਅਤੇ ਮਨੋਮਾਤਰ ਹੀ ਹਨ। ਧੀਰਜ ਸਰੀਰਧਾਰੀ ਨੂੰ ਦੁੱਖ ਸੁੱਖ ਅਤੇ ਤਕਲੀਫ਼ ਵਗੈਰਾ ਆਪਣੀ ਜ਼ਿੰਦਗੀ ਵਿੱਚ ਆਇਆ ਹੀ ਕਰਦੇ ਹਨ। ਉਹਨਾਂ ਨੂੰ ਧੀਰਜ ਨਾਲ ਗੁਜ਼ਾਰਨਾ ਸੁੱਖ ਰੂਪ ਹੁੰਦਾ ਹੈ। ਸੰਤੋਖ ਜੋ ਕੁਝ ਪ੍ਰਾਰਬਧ ਨਾਲ ਮਿਲ ਜਾਵੇ ਉਸ 'ਤੇ ਹੀ ਸ਼ੁਕਰ ਕਰਨਾ ਅਤੇ ਜ਼ਿਆਦਾ ਦੀ ਇੱਛਾ ਨਾ ਕਰਨੀ। ਵਿਚਾਰ ਗਿਆਨ ਅਤੇ ਵਿਚਾਰ ਇੱਕ ਹੀ ਚੀਜ਼ ਦੇ ਨਾਂ ਹਨ। ਆਤਮ ਅਤੇ ਨਿਰਾਤਮ ਦੀ ਵਿਚਾਰ ਕਰਨਾ। ਪ੍ਰਾਣ ਅਪਾਨ ਸਾਸ ਗਰਾਸ ਇਨਸਾਨ ਵਿੱਚ ਜਿਤਨੀ ਦੇਰ ਤੱਕ ਪ੍ਰਾਣ ਚੱਲਦਾ ਹੈ ਜਿਸਮ ਕਾਇਮ ਹੈ। ਜਦੋਂ ਪ੍ਰਾਣ ਨਿਕਲ ਜਾਂਦਾ ਹੈ ਯਾਨੀ ਪ੍ਰਾਣ ਦੀ ਗੱਠ ਖੁੱਲ੍ਹ ਜਾਂਦੀ ਹੈ ਜਿਸਮ ਮਰ ਜਾਂਦਾ ਹੈ। ਇਹ ਪ੍ਰਾਣ ਔਰ ਅਪਾਨ ਵਾਯੂ ਹੈ। ਪ੍ਰਾਣ ਹਿਰਦੇ ਵਿੱਚੋਂ ਉੱਠਦਾ ਹੈ ਅਤੇ 12 ਉਂਗਲ ਬਾਹਰ ਤੱਕ ਜਾਂਦਾ ਹੈ ਅਤੇ ਫਿਰ ਉੱਥੋਂ ਮੁੜ ਕੇ ਅਪਾਨ ਬਣ ਕੇ ਵਾਪਸ ਆਉਂਦਾ ਹੈ ਅਤੇ ਹਿਰਦੇ ਵਿੱਚ ਪਹੁੰਚ ਕੇ ਖਤਮ ਹੋ ਕੇ ਪ੍ਰਾਣ ਬਣ ਕੇ ਬਾਹਰ ਨੂੰ ਜਾਂਦਾ ਹੈ। ਬਾਹਰ ਔਰ ਹਿਰਦੇ ਅਸਥਾਨ ਵਿੱਚ ਬਹੁਤ ਥੋੜ੍ਹੀ ਦੇਰ ਠਹਿਰ ਕੇ ਵਾਪਸੀ ਹੁੰਦੀ ਹੈ ਔਰ ਉਹ ਕੁੰਭਕ ਕਹਿਲਾਉਂਦਾ ਹੈ ਔਰ ਇਸ ਤਰ੍ਹਾਂ ਨਾਲ ਇਸ ਪ੍ਰਾਣ ਔਰ ਅਪਾਨ ਦੀ ਗਤ ਹੈ। ਸਿਮਰਨ ਇਸ ਦੀ ਮਦਦ ਨਾਲ ਹੁੰਦਾ ਹੈ ਜਿਸ ਨੂੰ ਸਾਸ ਗ੍ਰਾਸ ਕਹਿੰਦੇ ਹਨ। ਜਗਤ ਹੀ ਆਤਮਾ ਹੈ। ਬ੍ਰਹਮਵੇਤਾ ਜਗਤ ਨੂੰ ਆਪਣਾ ਆਪ ਹੀ ਮੰਨਦਾ ਹੈ, ਬਿਲਕੁਲ ਅਲੱਗ ਨਹੀਂ ਹੈ। ਜਿਵੇਂ ਬੀਜ ਹੀ ਦਰਖਤ ਫੁੱਲ ਅਤੇ ਫਲ ਹੁੰਦਾ ਹੈ, ਜਿਵੇਂ ਲਹਿਰਾਂ ਝੱਗ ਅਤੇ ਬੁਲਬਲੇ ਪਾਣੀ ਹੀ ਹੋਇਆ ਕਰਦਾ ਹੈ, ਇਸ ਤਰ੍ਹਾਂ ਆਤਮਵੇਤਾ ਜਗਤ ਨੂੰ ਆਪਣਾ ਹੀ ਸਰੂਪ ਜਾਣਦਾ ਹੈ। ਆਕਾਸ਼ ਮੇਰਾ ਸਿਰ ਹੈ, ਪਤਾਲ ਮੇਰੇ ਪੈਰ ਹਨ, ਚੰਦ ਅਤੇ ਸੂਰਜ ਦੋ ਅੱਖਾਂ ਹਨ ਅਤੇ ਮੱਧ ਲੋਕ ਪੇਟ ਹੈ ਅਤੇ ਦਰਿਆ ਪੇਟ ਦੀਆਂ ਨਾੜੀਆਂ ਹਨ ਅਤੇ ਸਾਰੇ ਜੀਵ ਪੇਟ ਦੇ ਕਿਰਮ ਹਨ। ਪਹਾੜ ਹੱਡੀਆਂ ਅਤੇ ਬਨਸਪਤੀ ਸਰੀਰ ਦੀ ਰੋਮਾਵਲੀ ਹੈ ਅਤੇ ਸਮੁੰਦਰ ਮੂਤਰ ਅਸਥਾਨ ਹੈ। ਅਜਿਹੇ ਆਪਣੇ ਸਰੂਪ ਨੂੰ ਹਮੇਸ਼ਾ ਹੀ ਨਮਸਕਾਰ ਹੈ ਅਤੇ ਅਸਚਰਜ ਰੂਪ ਹੈ। ਜਿੰਨਾ ਚਿਰ ਤੱਕ ਰਾਗ ਦੁਐਸ਼ ਰੂਪੀ ਮਲ ਅੰਤਿਸ਼ਕਰਨ ਵਿੱਚੋਂ ਨਹੀਂ ਨਿਕਲਦੀ ਅਤੇ ਸਭ ਖੁਹਾਸ਼ਾਂ ਨੂੰ ਮਨ ਵਿੱਚੋਂ ਨਹੀਂ ਕੱਢਿਆ ਜਾਂਦਾ, ਓਨੀ ਦੇਰ ਤੱਕ ਆਤਮ ਗਿਆਨ ਔਰ ਆਤਮ ਸਥਿਤੀ ਨਾਮੁਮਕਿਨ ਹੋਇਆ ਕਰਦੀ ਹੈ। ਇਸ ਲਈ ਇਹਨਾਂ ਨੂੰ ਅੰਤਿਸ਼ਕਰਨ ਤੋਂ ਦੂਰ ਕਰਕੇ ਆਤਮ ਚਿੰਤਨ ਕਰਨਾ ਚਾਹੀਦਾ ਹੈ। ਕਿਸੇ ਨਾਲ ਪਿਆਰ ਅਤੇ ਕਿਸੇ ਨਾਲ ਵਿਰੋਧ ਹੋਣਾ ਅਤੇ ਕਾਮਨਾ ਵਿੱਚ ਸਥਿਤ ਰਹਿਣਾ ਰਾਗ ਦੁਐਸ਼ ਹੁੰਦੇ ਹਨ। ਖੁਆਸ਼ਾਤ ਤਕਰੀਬਨ ਇਸਤਰੀ, ਪੁੱਤਰ, ਧਨ, ਜਾਇਦਾਦ ਅਤੇ ਮਾਨ ਇੱਜ਼ਤ ਹੀ ਹੁੰਦੀ ਹੈ।